ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 723 ਅੰਗ ਦੇ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ। ਤਿਲੰਗ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਖੱਟ ਜੋਤੀ ਪ੍ਰਕਾਸ਼ਕ ਹੈ, ਓਅੰਕਾਰ ਅੱਖਰ ਜੋ ਸ੍ਰਿਸ਼ਟੀ ਦਾ ਮਾਤਾ ਪਿਤਾ ਹੈ, ਓਅੰਕਾਰ ਅੱਖਰ ਦੇ ਨਾਲ ਸਾਡਾ ਜਨਮ ਹੋਇਆ, ਸ਼ਬਦ ਦੇ ਨਾਲ ਹੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ, ਸ਼ਬਦ ਦੇ ਨਾਲ ਹੀ ਸ੍ਰਿਸ਼ਟੀ ਦੀ ਸਮਾਪਤੀ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਇੱਕ ਦਾ ਭਾਵ ਹੈ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਖਾਕ ਨੂਰ ਕਰਦੰ ਆਲਮ ਦੁਨੀਆਏ, ਸਤਿਗੁਰੂ ਮਹਾਰਾਜ ਦੇ ਸ਼ਬਦ ਪ੍ਰਤੀ ਇੱਕ ਪੁਰਾਤਨ ਚੱਲ ਰਹੀ ਸਾਖੀ ਹੈ। ਉਥਾਨ ਕਾ ਕਹਿੰਦੇ ਜਿਹਨੂੰ ਕਿ ਸ਼ਬਦ ਦਾ ਸੰਬੰਧ ਕਿਵੇਂ ਪਿਆ ਇੱਧਰ, ਇਸ ਨੂੰ ਉਪਦੇਸ਼ ਹੋਇਆ ਇਹ ਅਰਬੀ ਫਾਰਸੀ ਦੇ ਵਿੱਚ। ਸੋ ਕਾਬਲ ਦੀ ਸੰਗਤ ਸਤਿਗੁਰਾਂ ਲਈ ਬੜੇ ਬੜੇ ਸੋਹਣੇ ਕੀਮਤੀ ਭੇਟਾਵਾਂ ਲੈ ਕੇ ਦਰਸ਼ਨਾਂ ਨੂੰ ਜਦੋਂ ਆਈ, ਕਾਬਲ ਤੋਂ ਚੱਲੇ ਹੋਏ ਸੀ, ਅੱਗੇ ਅਟਕ ਦਰਿਆ ਆ ਗਿਆ। ਉੱਥੇ ਇੱਕ ਮਲਾਹ ਬੈਠਾ ਸੀ ਕਿਸ਼ਤੀ ਦੇ ਚਲਾਉਣ ਵਾਲਾ, ਉਹਦਾ ਨਾਮ ਸੀ ਆਲਮ। ਸੰਗਤ ਨੇ ਉਹਨੂੰ ਕਿਹਾ, ਅਸੀਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ, ਸਾਨੂੰ ਪਾਰ ਲੰਘਾ। ਉਹ ਕਹਿਣ ਲੱਗਿਆ ਵੀ ਗੁਰੂ ਵਾਸਤੇ ਜਿਹੜੀਆਂ ਮੌਲਿਕ ਚੀਜ਼ਾਂ ਲਿਜਾ ਰਹੇ ਹੋ ਉਹ ਮੈਨੂੰ ਦੇ ਦਿਓ, ਫਿਰ ਪਾਰ ਕਰੂੰਗਾ। ਸੰਗਤ ਕਹਿਣ ਲੱਗੀ, ਕਿਉਂ, ਗੁਰੂ ਸਾਹਿਬ ਦੀਆਂ ਚੀਜ਼ਾਂ ਤੈਨੂੰ ਕਿਵੇਂ ਦਈਏ ਬਈ, ਅਸੀਂ ਉਹਨਾਂ ਨੂੰ ਜਾ ਕੇ ਭੇਟਾਂ ਕਰਨੀਆਂ, ਤੈਨੂੰ ਹੀ ਦੇਣੀਆਂ। ਆਹ ਜਿਹੜੇ ਤੇਰਾ ਹੱਕ ਬਣਦਾ, ਪੈਸੇ ਲੈ ਲਾ, ਭੋਰਾ ਵੱਧ ਲੈ ਲਾ, ਹੋਰ ਕੀ ਹੈ। ਮਲਾਹ ਇੰਨਾ ਮੁਤਸਬੀ ਨਿਕਲਿਆ ਕਰਕੇ ਨਾ ਨੁੱਕਰ ਜੀ ਤੁਰਦਾ ਬਣਿਆ, ਮੈਂ ਤਾਂ ਘਰ ਨੂੰ ਚੱਲਿਆ, ਮੈਂ ਤਾਂ ਹੁਣ ਕਿਸ਼ਤੀ ਲਿਆ ਨਹੀਂ ਸਕਦਾ। ਮਲਾਹ ਜਦੋਂ ਘਰ ਨੂੰ ਤੁਰਿਆ, ਸੰਗਤ ਉੱਥੇ ਬਹਿ ਕੇ ਹੁਣ ਕੀ ਕਰੇ। ਸੰਗਤ ਨੇ ਸ਼ਬਦ ਸ਼ੁਰੂ ਕਰ ਲਏ ਪੜ੍ਹਨੇ, ਚਲੋ ਬਈ ਹੁਣ ਕੀ ਕਰ ਸਕਦੇ, ਹੁਣ ਸ਼ਬਦ ਹੀ ਰੱਖ ਆ, ਗੁਰੂ ਦਾ ਸ਼ਬਦ ਹੀ ਹੁਣ ਕੋਈ ਕਿਰਪਾ ਕਰੂਗਾ। ਜਦੋਂ ਤੁਰ ਪਿਆ ਉਹ ਮਲਾਹ, ਹਾਲੇ ਥੋੜ੍ਹੀ ਦੂਰ ਗਿਆ ਸੀ, ਅੱਧ ਜੇ 'ਚ ਪਹੁੰਚਿਆ ਤਾਂ ਅੱਖਾਂ ਦੀ ਜੋਤ ਬੰਦ ਹੋ ਗਈ ਉਹਦੀ। ਇਹ ਹੈ ਸ਼ਬਦ। ਸੰਗਤ ਨੇ ਸ਼ਬਦ ਦਾ ਆਸਰਾ ਲਿਆ, ਸੰਗਤ ਲੜੀ ਨਹੀਂ ਉਹਦੇ ਨਾਲ, ਬੁਰਾ ਭਲਾ ਨਹੀਂ ਕਿਹਾ। ਲੜਨ ਨਾਲ ਤਾਂ ਝਗੜ ਕੀ, ਇਹ ਝਗੜੋ ਹੀ ਪਾਵਾ ਹੋ ਜਾਂਦਾ, ਅਤੇ ਜੇ ਸ਼ਬਦ ਦਾ ਅਭਿਆਸ ਕਰੀਏ ਤਾਂ ਬਹੁਤ ਕੁਛ ਹੋ ਜਾਂਦਾ। ਅੱਖਾਂ ਦੀ ਜੋਤ ਬੰਦ ਹੋ ਗਈ, ਘਬਰਾ ਕੇ ਵਾਪਸ ਆ ਗਿਆ, ਸ਼ਰਨ ਵਿੱਚ ਪੈ ਗਿਆ, ਲੰਮਾ ਪੈ ਗਿਆ, ਮੱਥੇ ਟੇਕੇ, ਹੱਥ ਜੋੜੇ, ਮੈਨੂੰ ਬਖਸ਼ ਲਓ, ਬੜੀ ਗਲਤੀ ਹੋ ਗਈ, ਬੜਾ ਅਪਰਾਧ ਕੀਤਾ। ਸੰਗਤ ਕਹਿੰਦੀ, ਅਸੀਂ ਤਾਂ ਨਹੀਂ ਬਖਸ਼ ਸਕਦੇ ਹੁਣ, ਕਿਉਂ, ਕਿਉਂਕਿ ਬਖਸ਼ਣਹਾਰ ਤਾਂ ਗੁਰੂ ਸਾਹਿਬ ਹੈ। ਕਹਿੰਦਾ, ਨਹੀਂ ਮੈਨੂੰ ਬਖਸ਼ ਲਓ, ਮੈਂ ਹੁਣ ਮੇਰੇ ਉੱਤੇ ਕਿਰਪਾ ਕਰੋ, ਗਲਤੀ ਹੋ ਗਈ ਮੈਥੋਂ। ਇਸ ਤਰ੍ਹਾਂ ਬੇਨਤੀ ਕਰਨ ਨਾਲ ਉਹਦੀਆਂ ਅੱਖਾਂ ਦੀ ਜੋਤ ਮੁੜ ਤਾਂ ਆਈ, ਪਰ ਪਿਆਰ ਨਾਲ ਹੀ ਸਾਰੀ ਸੰਗਤ ਨੂੰ ਪਾਰ ਕਰ ਲਿਆ। ਫਿਰ ਸੰਗਤ ਦੇ ਨਾਲ ਹੀ ਅੰਮ੍ਰਿਤਸਰ ਚੱਲ ਪਿਆ। ਇਉਂ ਭਲਾ ਵੀ ਹੋਣਾ ਸੀ ਅਗਲੇ ਦਾ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਸਦਾ ਲਈ ਉਹਦੇ ਹੰਕਾਰ ਨੂੰ ਦੂਰ ਕਰ ਦਿੱਤਾ, ਇਹ ਸ਼ਬਦ ਉਚਾਰਿਆ। ਸੰਗਤ ਨੇ ਸਾਰੀ ਗੱਲ ਦੱਸੀ ਨਾ, ਵੀ ਇਹ ਜੀ ਬੜਾ ਉੱਥੇ ਆਕੜ ਕੇ ਬੈਠਾ ਸੀ, ਕਹਿੰਦਾ ਮੈਨੂੰ ਗੁਰੂ ਦੀਆਂ ਭੇਟਾਂ ਦਿਓ, ਮੈਂ ਲਿਜਾਊ। ਫਿਰ ਜੋਤ ਚਲੀ ਗਈ, ਮਹਾਰਾਜ ਹੱਸੀ ਜਾਣ, ਕਹਿੰਦੇ ਫੇਰ, ਕਹਿੰਦੇ ਫੇਰ ਮਹਾਰਾਜ ਮੁੜਿਆ, ਕਹਿੰਦੇ ਇਹਦਾ ਭਲਾ ਹੋਣਾ ਸੀ। ਕੋਈ ਨਹੀਂ, ਹੰਕਾਰ ਤਾਂ ਹਰੇਕ ਬੰਦੇ ਦੇ ਅੰਦਰ ਹੀ ਹੈ ਨਾ, ਹਉ ਮੈਂ ਰੋਗ ਮਾਨ ਹੁਕੋ ਦੀਨਾ। ਇਹਦਾ ਕਹਿੰਦੇ ਕਰਮ ਜਾਗ ਪਿਆ, ਪਿਛਲਾ ਇਹਨੇ ਸੇਵਾ ਹੁਣ ਕੀਤੀ ਆ, ਨਿਮਰਤਾ 'ਚ ਆ ਗਿਆ। ਪਰ ਭਾਈ ਆਲਮ, ਅੱਗੇ ਵਾਸਤੇ ਵੀ ਆਪਣਾ ਹੰਕਾਰ ਤੇਰਾ ਦੂਰ ਹੋਣਾ ਚਾਹੀਦਾ, ਸਾਰੇ ਸ਼ਬਦ ਫਿਰ ਉਸ ਪ੍ਰਤੀ, ਕਿਉਂਕਿ ਉੱਧਰਲੇ ਇਲਾਕੇ ਦਾ ਹੋਣ ਕਰਕੇ ਉਹਨੂੰ ਫਿਰ ਇਹ ਅਰਬੀ ਫਾਰਸੀ ਦਾ ਸ਼ਬਦ ਉਚਾਰਿਆ। ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਏ। ਕਹਿੰਦੇ ਹੀ ਆਲਮ, ਇਹ ਜਿਹੜਾ ਖਾਕ ਹੈ ਨਾ, ਜੜ ਸ੍ਰਿਸ਼ਟੀ ਜਿਹੜੀ ਹੈ, ਨੂਰ ਤੋਂ ਬਣੀ ਹੈ ਇਹ ਚੇਤਨ ਸ੍ਰਿਸ਼ਟੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਆਕਾਸ਼ ਹੈ, ਇਹ ਜ਼ਮੀਨ ਹੈ, ਇਹ ਦਰਖਤ ਨੇ, ਇਹ ਆਬ ਹੁੰਦਾ ਜਲ, ਇਹ ਸਾਰਾ ਤਮਾਮ ਦੁਨੀਆ ਖੁਦਾ ਨੇ ਪੈਦਾਇਸ਼ ਕਰਦੰ ਪੈਦਾ ਕੀਤੀ ਹੈ ਦੁਨੀਆ। ਮੰਨਦਾ ਨਾ, ਕਹਿੰਦੇ ਹਾਂ ਮਹਾਰਾਜ, ਖੁਦਾ ਨੇ ਬਣਾਈ ਦੁਨੀਆ। ਆਲਮ ਹੁੰਦਾ ਪਰਲੋਕ ਅਤੇ ਦੁਨੀਆਏ ਭਾਵ ਇਹ ਲੋਕ, ਆਕਾਸ਼, ਜ਼ਮੀਨ, ਫਿਰ ਦਰਖਤ, ਜਲ, ਤਮਾਮ ਸ੍ਰਿਸ਼ਟੀ ਜਿਹੜੀ ਹੈ ਨੂਰ ਤੋਂ ਭਾਵ ਹੈ, ਪ੍ਰਕਾਸ਼ ਰੂਪ ਖੁਦਾ ਨੇ ਇਹ ਬਣਾਈ ਕਾਹਦੇ ਨਾਲ? ਖਾਕ ਹੁੰਦੀ ਮਾਇਆ, ਮਾਇਆ ਦੁਆਰਾ ਪੈਦਾ ਕੀਤੀ। ਇਹ ਸਭ ਖਾਕ ਰੂਪ ਹੈ? ਕਹਿੰਦੇ ਹਾਂਜੀ। ਕਹਿੰਦੇ ਆਲਮ, ਆਕਾਸ਼ ਖਾਕ ਰੂਪ ਅਤੇ ਜ਼ਮੀਨ ਜਿਹੜੀ ਹੈ ਜਲ, ਪੰਜਾਂ ਤੱਤਾਂ ਤੋਂ ਸਾਰਿਆਂ ਤੋਂ ਇਹ ਪ੍ਰਕਾਸ਼ ਰੂਪ ਖੁਦਾ ਨੇ ਦਰਖਤਾਂ ਸਹਿਤ ਸਾਰੀ ਦੁਨੀਆ ਪੈਦਾ ਕੀਤੀ ਹੈ ਨਾ, ਉਹ ਖੁਦਾ ਨੂਰ ਹੈ। ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ। ਜਿੱਥੇ ਜ਼ਿਆਦਾ ਲਮਕਾਉਂਦੇ ਹਾਂ ਉੱਥੇ ਵਿਸ਼ਰਾਮ ਆ ਜਾਂਦਾ ਹੈ। ਸੋ ਇਸ ਕਰਕੇ ਬੰਦੇ ਚਸਮ ਦੀਦੰ ਵਿਸ਼ਰਾਮ ਫਿਰ ਫਨਾਏ ਦੁਨੀਆ ਅਤੇ ਥੋੜ੍ਹਾ ਜਿਹਾ ਰੁਕਣਾ, ਮੁਰਦਾਰ ਖੁਰਦਨੀ ਵਿਸ਼ਰਾਮ। ਆਪਾਂ ਨੂੰ ਤਾਂ ਪਤਾ ਨਹੀਂ ਇਹਨਾਂ ਸ਼ਬਦਾਂ ਦੇ ਕੀ ਭਾਵ ਅਰਥ ਹੈ, ਪਰ ਫਿਰ ਵੀ ਦੇਖੋ ਗਾਫਲ ਹਵਾਏ ਰਹਾਓ। ਕਹਿੰਦੇ ਬੰਦੇ ਆਲਮ, ਜੋ ਤੂੰ ਚਸ਼ਮ ਹੈ ਨਾ ਅੱਖਾਂ ਨਾਲ ਦੀਦੰਗ ਹੁੰਦਾ ਵੇਖਦਾ। ਹੁਣ ਆਪਾਂ ਆਮ ਤੌਰ 'ਤੇ ਪੁਰਾਣੇ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ, ਜੇ ਕਹਿੰਦੇ ਤੇਰੇ ਦੀਦੇ ਕੰਮ ਨਹੀਂ ਕਰਦੇ, ਫੁੱਟ ਜਾਣ ਤੇਰੇ ਦੀਦੇ, ਬੁੜੀਆਂ 'ਚ ਲੜ ਪੈਂਦੀਆਂ, ਨਿਆਣਿਆਂ ਨੂੰ ਕਹਿਣਾ ਤੇਰੇ ਦੀਦੇ ਕੰਮ ਨਹੀਂ ਕਰਦੇ। ਦੀਦੰਗ ਅੱਖਾਂ ਹੁੰਦੀਆਂ, ਚਸ਼ਮ ਵੀ ਅੱਖਾਂ ਹੁੰਦੀਆਂ। ਕਹਿੰਦੇ ਚਸ਼ਮਾ ਲਾਈ ਫਿਰਦਾ ਅੱਖਾਂ 'ਤੇ, ਪੁਰਾਣੇ ਲੋਕ ਕਹਿੰਦੇ ਹੁੰਦੇ ਸੀ। ਇਹੀ ਚਸ਼ਮਾ, ਚਸ਼ਮ ਭਾਵ ਅੱਖਾਂ। ਸੋ ਇਸ ਤਰ੍ਹਾਂ ਇਹ ਅੱਖਾਂ ਦੇ ਉੱਤੇ ਹੀ ਲੱਗਦਾ ਨਾ, ਇਹ ਸਭ ਫਨਾਏ ਤੋਂ ਭਾਵ ਨਾਸਵੰਤ ਹੈ। ਇਹ ਦੁਨੀਆ ਝੂਠ ਬੋਲਣ ਰੂਪ ਮੁਰਦਾਰ ਨੂੰ ਖੁਰਦਰੀ ਖਾ ਰਹੀ ਹੈ। ਸੋ ਇਸ ਕਰਕੇ ਕੰਮ ਗੁਫਤਨੋਂ, ਕੰਮ ਖੁਰਦਨੋਂ ਖੁਆਬਸ ਹਰਾਮ ਆਉਂਦਾ ਨਾ, ਆਸ਼ਕਾਰਾਂ ਨੌਂ ਨਿਸ਼ਾਨੀ ਇਹ ਪਿਸਰ। ਇੱਥੇ ਨੌਂ ਨਿਸ਼ਾਨੀ ਆਸ਼ਕਾਂ ਨੂੰ ਦੱਸੋ, ਅਤੇ ਖੁਰਦਨੋਂ ਭਾਵ ਖੁਰਦਰੀ ਖਾ ਰਹੀ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਅਤੇ ਪਦਾਰਥਾਂ ਦੀ ਜਿਹੜੀ ਹਵਾਏ ਹੁੰਦੀ, ਹਵਾ ਚੜ੍ਹੀ ਹੋਈ ਇੱਛਾ ਕਰਕੇ ਗਾਫਲ ਹੋ ਰਹੀ। ਤੂੰ ਕਹਿੰਦਾ ਵੀ ਗੁਰੂ ਸਾਹਿਬ ਦੇ ਸਾਰੇ ਪਦਾਰਥ ਮੈਨੂੰ ਦੇ ਜਾਓ। ਕਿਉਂ? ਖੁਦਾ ਦੀ ਅਮਾਨਤ ਹੈ, ਖੁਦਾ ਦੇ ਬੰਦਿਆਂ ਕੋਲ ਆ ਰਹੀ ਹੈ, ਅਤੇ ਤੂੰ ਕਹਿੰਦਾ ਮੈਨੂੰ ਦੇ ਜਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ। ਸੋ ਇਸ ਤਰ੍ਹਾਂ ਦੀ ਬੋਲੀ ਹੁੰਦੀ ਇਹਨਾਂ ਦੀ, ਪਠਾਣਾਂ ਦੀ ਜਿਹੜੀ ਬੋਲੀ ਹੈ ਨਾ, ਉਹ ਫਿਰ ਉਸ ਤਰ੍ਹਾਂ ਦੀ ਉਹ ਬਣਾ ਲਈਦੀ ਹੈ। ਜਿਵੇਂ ਜਾਪ ਸਾਹਿਬ ਆਪਾਂ ਭਰਿਆ ਸਾਰਾ, ਗਨੀਮੁਲ ਖਿਰਾਜ਼ ਹੈ ਗਰੀਬੁਲ ਨਿਵਾਜ਼ ਹੈ, ਉਹ ਸਾਰੀ ਪਠਾਣਾਂ ਦੀ ਬੋਲੀ ਹੋਈ ਆ। ਪਿੱਛੇ ਸ਼ਬਦ ਮਾਜਰਾਗ 'ਚ ਆਇਆ ਸੀ, ਦਰਖਤ ਆਬ ਆਸ ਕਰ, ਉਹ ਇਸ ਕਰਕੇ ਉਹ ਜਿਹੜਾ ਸਾਰਾ ਸ਼ਬਦ ਸੀਗਾ ਉੱਥੇ ਵੀ ਪਠਾਣਾਂ ਦੀ ਬੋਲੀ ਆਪਾਂ ਬੋਲੀ ਸੀ। ਇਹ ਵੀ ਪਠਾਣ ਬੋਲੀ 'ਚ ਆ, ਉੱਧਰਲੀ ਬੋਲੀ ਆ ਉਹ। ਫਿਰ ਬਖੋ ਰਾਏ, ਭਾਵੇਂ ਲਿਖਿਆ ਤਾਂ ਬਖੋ ਰਾਏ ਹੈ ਪਰ ਪੰਜਾਬੀ ਨਹੀਂ ਨਾ ਹੈ ਬਖੋ ਰਾਏ, ਇਹ ਬਖੋ ਰਾਏ ਉਹਨਾਂ ਦੀ ਬੋਲੀ ਹੈ। ਇਹ ਜੀਵ ਜਿਹੜਾ ਗੈਬਾਨ, ਗੈਬਾਨ ਹੁੰਦਾ ਭੂਤਨਾ, ਅਤੇ ਹਵਾਨ ਹੁੰਦਾ ਪਸ਼ੂ ਹੋ ਰਿਹਾ। ਜਿਵੇਂ ਹਵਾਨ ਹੋ ਜਾਏ ਜਾਨਵਰ, ਪਸ਼ੂ ਖਾਣ ਲੱਗ ਜਾਏ, ਬੰਦਿਆਂ ਨੂੰ ਖਾਣ ਲੱਗ ਜਾਏ, ਅਤੇ ਬੱਕਰੇ ਆਦਿਕਾਂ ਨੂੰ ਜਿਹੜਾ ਕੁਸਤਨੀ ਅਤੇ ਕੋਹ ਕੇ ਖਾਣਾ ਕਰਦਾ ਹੈ, ਇਹੋ ਹਰਾਮ ਦਾ ਖਾਣਾ ਕਰਦਾ ਕਹਿੰਦੇ। ਅਤੇ ਪਾਰ ਇਸਤਰੀਆਂ ਦੇ ਰਮਣ ਰੂਪ ਮੁਰਦਾਰ ਨੂੰ ਬਖੋ ਰਾਏ, ਉਹ ਵੀ ਖਾਣਾ ਕਰਦਾ, ਉਹ ਵੀ ਮੁਰਦਾ ਖਾਣ ਵਾਲੀ ਗੱਲ ਹੈ। ਪਰਾਈ ਇਸਤਰੀ ਮਾੜੇ ਕਰਮ ਕਰਨੇ, ਬੱਕਰੇ ਖਾਣੇ ਜਿਹੜੇ ਤੂੰ ਖਾਂਦਾ ਹੈ, ਕੁਸਤਨੀ ਕੋਹ ਕੋਹ ਕੇ, ਇੰਨੀ ਤਕਲੀਫ ਹੁੰਦੀ ਬੱਕਰੇ ਨੂੰ ਉਦੋਂ ਜਦ ਕੋਹਨੇ ਹੋ, ਤੜਫਦਾ ਹੁੰਦਾ। ਤੂੰ ਇਹ ਭੂਤਨਾ ਅਤੇ ਪਸ਼ੂ ਹੋ ਰਿਹਾ ਅਤੇ ਹਰਾਮ ਦੇ ਖਾਣੇ ਖਾਂਦੇ ਹੋ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਅਸੰਖ ਮੂਰਖੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਗੱਲ ਵੱਢ ਹੱਤਿਆ ਕਮਾਹੇ। ਕਹਿੰਦੇ ਬਾਣੀ 'ਚ ਲਿਖਿਆ ਹੀ ਨਹੀਂ ਕਿੱਥੇ, ਮੀਟ ਖਾਣ ਤੋਂ ਮਨਾ ਨਹੀਂ ਕੀਤਾ, ਉਹ ਗੱਲ ਵੱਢ ਹੱਤਿਆ ਕਮਾਹੇ, ਉਦੋਂ ਅੱਖਾਂ ਬੰਦ ਕਰ ਲੈਂਦੇ ਹੋ। ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖ ਮਲੇਚ ਮਲ ਪਖ ਕਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੇ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ। ਕਹਿੰਦੇ ਕਾਦਰੋ ਹੁੰਦਾ ਸਮਰੱਥ ਪਰਮੇਸ਼ਰ ਦੀ, ਕਬਜ਼ਾ ਹੁੰਦੀ ਮਾਇਆ ਨੇ ਦਿਲ ਨੂੰ ਕਬਜ ਕਰ ਰੱਖਿਆ। ਕਬਜ਼ੇ ਜੜ 'ਤੇ ਚੰਗੀ ਤਰ੍ਹਾਂ ਬੰਦੇ ਦੇ ਵਿੱਚ ਐਂ ਕਬਜ਼ੇ 'ਚ ਲਿਆ ਹੋਇਆ ਬੰਦਾ, ਮਤਾ ਕਿਤੇ ਗੁਰੂ ਘਰ ਨੂੰ ਪੈਰ ਤੁਰ ਪਏ, ਮਤਾ ਕਿਤੇ ਉੱਧਰ ਨੂੰ ਸੋਚਣ ਲੱਗ ਜੇ। ਸਾਡੇ ਸੋਚ ਉੱਤੇ ਵੀ ਮਾਇਆ ਦਾ ਕਬਜ਼ਾ, ਸਾਡੇ ਮਨ ਉੱਤੇ ਵੀ ਮਾਇਆ ਦਾ ਕਬਜ਼ਾ, ਅੱਖਾਂ 'ਤੇ ਵੀ, ਕੰਨਾਂ 'ਤੇ ਵੀ, ਜ਼ੁਬਾਨ 'ਤੇ ਵੀ, ਮਨ ਦੇ ਉੱਤੇ ਵੀ ਚੰਗੀ ਤਰ੍ਹਾਂ ਕਾਬੂ ਕੀਤਾ ਹੋਇਆ ਆਪਾਂ ਨੂੰ ਇਹਨੇ। ਕਬਜ਼ਾ ਹੁੰਦੀ ਮਾਇਆ ਨੇ, ਕਾਦਰੋ ਹੁੰਦਾ ਪਰਮੇਸ਼ਰ ਵੱਲੋਂ ਦਿਲ ਨੂੰ ਕਬਜ਼ ਕਰ ਰੱਖਿਆ, ਰੋਕ ਛੱਡਿਆ, ਇਸ ਕਰਕੇ ਇਹਨੂੰ ਦੋਜ਼ਖ ਨਰਕਾਂ ਦੀ ਸਜ਼ਾ ਮਿਲੇਗੀ। ਨਰਕਾਂ ਤੋਂ ਉਰੇ ਨਹੀਂ ਖੜਨ ਦੇਣਾ, ਧਿਆਨ ਕਰ ਲਓ। ਵਲੇ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾ ਨਾਏ। ਵਲੀ ਹੁੰਦਾ ਵਲਾਇਤਾਂ ਚੋਂ, ਨਿਆਮਤ ਹੁੰਦਾ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦੇਣ ਵਾਲਾ ਪਿਤਾ, ਵਲੀ ਨਿਆਮਤ ਬਿਰਾਦਰਾ। ਸੋ ਜਿਹੜਾ ਹੈ ਦੇਣ ਵਾਲਾ ਪਿਤਾ ਜਾਂ ਬਿਰਾਦਰਾਂ, ਇਹ ਸਾਰੇ ਲਾ ਲੈਣੇ ਨੇ। ਜੇ ਇੱਕ ਆ ਜੇ ਤਾਂ ਸਾਰੇ ਲਾ ਲਈਦੇ ਆ ਬਿਰਾਦਰਾਂ। ਹੁਣ ਬਰਾਦਰ ਭਰਾ, ਸੋਹਣੇ ਦਰਬਾਰ, ਮਿਲਕ ਹੁੰਦੀਆਂ ਜਗੀਰਾਂ, ਅਤੇ ਖਾਨਾਏ ਹੁੰਦਾ ਮੰਦਰ ਜਾਂ ਇਸਤਰੀਆਂ ਆਦਿਕ ਜੋ ਕੁਝ ਵੀ ਹੈ। ਜਬ ਅਜ਼ਰਾਇਲ ਬਸਤਨੀ ਤਬ ਚੇ ਕਾਰੇ ਵਿਦਾਏ। ਜਬ ਅਜ਼ਰਾਇਲ ਬਸਤਨੀ ਤਬ ਚੇ ਕਾਰੇ ਵਿਦਾਏ। ਹੁਣੇ ਸਾਰੀ ਬੋਲੀ ਪਠਾਣੀ ਹੈ ਉੱਧਰਲੀ, ਜੇ ਉਹਨਾਂ ਨੂੰ ਜਾ ਕੇ ਬੋਲੀਏ ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਹੈ, ਸਾਰੇ ਮੁਸਲਮਾਨ। ਹੁਣ ਆਪਾਂ ਮੁਸਲਮਾਨ ਸਾਰਿਆਂ ਦੀ ਇਹ ਸ਼ਬਦ ਪਿੱਛੇ ਯਕ ਅੱਜ ਗੁਕਮ ਪੇਸ ਤੋਂ ਪੜ੍ਹਿਆ, ਅਵਲ ਅੱਲਾਹ ਨੂਰ ਪਾਇਆ, ਫਿਰ ਬੜੇ ਖੁਸ਼ ਹੁੰਦੇ। ਇਹਦੇ ਨਾਲ ਆਪਾਂ ਕਿਤੇ ਮੁਸਲਮਾਨ ਨਹੀਂ ਬਣ ਜਾਂਦੇ। ਜੇ ਹੁਣ ਮਹਾਰਾਜ ਨੇ ਪਿੱਛੇ ਸਾਰਾ ਪ੍ਰਸੰਗ ਦੱਸਿਆ ਸੀਗਾ ਲੰਕਾਗੜ੍ਹ, ਸੋ ਇਸ ਕਰਕੇ ਦਾਦੀ ਲੈ ਲੰਕਾਗੜ੍ਹ ਉਹ ਪਾੜੀ ਲੈ ਰਾਵਣ ਬਣ, ਅਤੇ ਫਿਰ ਉਦੋਂ ਹੋਰ ਹੀ ਤਰ੍ਹਾਂ ਹੋਣ ਲੱਗ ਜਾਂਦੇ। ਇਸ ਕਰਕੇ ਜਿਹੜੀ ਨਫ਼ਰਤ ਹੈ, ਜਿਹੜੀ ਈਰਖਾ ਹੈ ਮਨਾਂ ਦੇ ਅੰਦਰ, ਇਹ ਦਵੈਸ਼ ਭਰੀ ਪਈ ਹੈ ਸਾਰਿਆਂ ਦੇ, ਇਹਨੂੰ ਦੂਰ ਕਰੋ। ਮਹਾਰਾਜ ਦਰਗਾਹ 'ਚ ਤੁਸੀਂ ਪ੍ਰਵਾਨ ਨਹੀਂ ਹੋਣਾ, ਉਹ ਨਹੀਂ ਮੰਨਦੇ। ਕਹਿੰਦੇ ਸਾਰੀ ਦੁਨੀਆ ਮੇਰੀ ਆ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਕੋ ਭਲੇ ਕੌਣ ਮੰਦੇ ਕੋ ਮੰਦੇ। ਇਹ ਆਲਮ ਨੂੰ ਸਮਝਾਏ ਮਹਾਰਾਜ ਨੇ, ਕਹਿੰਦੇ ਉੱਥੇ ਸੰਗਤ ਦੀਆਂ ਚੀਜ਼ਾਂ ਹੋਣ ਲੱਗ ਪਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਜਿਸ ਵੇਲੇ ਅਜ਼ਰਾਇਲ ਨਾਮੇ ਫਰਿਸ਼ਤੇ ਨੇ, ਪਾਪ ਜਮਦੂਤ ਨੇ ਤੈਨੂੰ ਬਸਤਨੀ ਬੰਨ ਲਿਆ ਚੰਗੀ ਤਰ੍ਹਾਂ, ਉਸ ਵੇਲੇ ਤੂੰ ਫਿਰ ਚੇ ਭਾਵ ਕੀ ਕਾਰ ਕਰੇਗਾ। ਅਸੀਂ ਤੈਨੂੰ ਇਹ ਗੱਲ ਤੈਨੂੰ ਵਿਦਾਏ ਤੋਂ ਭਾਵ ਜਣਾਈ ਆ, ਅਤੇ ਤੈਨੂੰ ਵਿਦਾਏ ਜਣਾਉਣਾ ਕੀਤਾ ਦੱਸ ਦਿੱਤਾ, ਦੇਖ ਲੈ ਹੁਣ ਤੂੰ। ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਇਹ ਅਲਾਹ ਪਾਠ ਨਹੀਂ ਕਰਨਾ। ਅੱਲਾਹ ਪਾਕ ਪਵਿੱਤਰ ਜੋ ਅੱਲਾਹ ਅਲੱਖ ਪ੍ਰਭੂ ਹੈ, ਉਹ ਤੇਰੇ ਹਾਲ ਨੂੰ ਮਾਲੂਮ ਕਰ ਰਿਹਾ, ਸਭ ਦੇਖ ਰਿਹਾ, ਉਹ ਜਾਣਦਾ ਨਾਲ ਹੈ। ਇਹ ਗੱਲ ਤੂੰ ਨਹੀਂ ਸਮਝਦਾ ਕਿ ਖੁਦਾ ਨਾਲ ਹੈ, ਅੰਗ ਸੰਗ ਹੁੰਦਾ ਬੰਦੇ ਦੇ ਕੋਲੇ ਹੁੰਦਾ, ਕਿ ਹਾਜ਼ਰ ਹਜ਼ੂਰ ਹੈ, ਕਿ ਜਾਹਰ ਜ਼ਹੂਰ ਹੈ। ਇਹ ਗੱਲ ਸੁਣ ਕੇ ਆਲਮ ਨੇ ਕਿਹਾ ਜਮ ਤੋਂ ਫਿਰ ਮਹਾਰਾਜ ਛੁਟਕਾਰਾ ਕਿਉਂ, ਬੜਾ ਮਨ ਡਰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ। ਮਹਾਰਾਜ ਕਹਿਣ ਲੱਗੇ, ਕਥਨ ਕਰਦੇ ਸਤਿਗੁਰੂ ਜੀ, ਹੇ ਆਲਮ, ਰੱਬ ਦੇ ਜੋ ਦਰਵੇਸ਼ ਬੰਦੇ ਨੇ ਨਾ, ਉਹਨਾਂ ਦੇ ਪੇਸ ਤੋਂ ਭਾਵ ਅੱਗੇ ਅਰਦਾਸ ਬੇਨਤੀ ਬੁਗੋ ਉਚਾਰਨ ਕਰ, ਤਾਂ ਤੇਰੀ ਕਲਿਆਣ ਹੋਵੇਗੀ। ਬੁਗੋਇਦ ਪਿੱਛੇ ਆਇਆ ਸੀ ਅੱਖਰ, ਜਾਂ ਕਰਜ ਵਾਲੇ ਸ਼ਬਦ ਵਿੱਚ, ਨਾਨਕ ਬੁਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇੱਥੇ ਵੀ ਉਹੀ ਬਖਸ਼ਿਸ਼ ਕੀਤੀ ਗੁਰਾਂ ਨੇ, ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ। ਬੁਗੋ ਭਾਵ ਜਿਹੜੀ ਹੈ ਨਾ, ਇਸ ਪ੍ਰਕਾਰ ਕਹਿੰਦੇ ਹਨ ਸਤਿਗੁਰੂ ਮਹਾਰਾਜ ਜੀ, ਬੁਗੋ ਨਾਨਕ ਅਰਦਾਸ ਕਰ ਪੇਸ ਤੋਂ ਭਾਵ ਅੱਗੇ ਦਰਵੇਸ਼ ਬੰਦਾ। ਜਿਹੜੇ ਖੁਦਾ ਦੇ ਦਰਵੇਸ਼ ਹੁੰਦੇ, ਫਕਰ ਫਕੀਰ ਹੁੰਦੇ, ਨਾਮ ਜਪਣ ਵਾਲੇ, ਉਹ ਛਿਨ ਵਿੱਚ ਬੰਦੇ ਨੂੰ ਉਤਾਰ ਦਿੰਦੇ ਨੇ, ਉਹਨਾਂ ਅੱਗੇ ਅਰਦਾਸ ਕਰਿਆ ਕਰ। ਇਸ ਤਰ੍ਹਾਂ ਮਹਾਰਾਜ ਨੇ ਕਾਬਲ ਦੀ ਸੰਗਤ ਨੂੰ, ਨਾਲੇ ਉਹ ਤਾਂ ਬੋਲੀ ਜਾਣਦੇ ਸੀ ਕਾਬਲ ਦੀ ਸੰਗਤ, ਉਹਨਾਂ ਨੂੰ ਉਤਾਰਿਆ, ਨਾਲੇ ਆਲਮ ਨੂੰ ਉਤਾਰਿਆ, ਨਾਲੇ ਅੱਜ ਆਪਾਂ ਨੂੰ ਉਤਾਰਿਆ, ਨਾਲੇ ਅੱਜ ਦੇ ਜਿੰਨੇ ਮੁਸਲਮਾਨ ਵੀਰ ਹੈ ਉਹਨਾਂ ਪ੍ਰਤੀ ਵੀ ਉਪਦੇਸ਼ ਕਰ ਦਿੱਤਾ ਮਹਾਰਾਜ ਨੇ। ਗੁਰੂ ਸਾਹਿਬ ਤਾਂ ਸਭ ਨੂੰ ਹੀ ਪਿਆਰ ਕਰਦੇ ਨੇ, ਖੁਦਾ ਸਾਰਿਆਂ ਦੇ ਵਿੱਚ ਹੀ ਹੈ। ਤਿਲੰਗ ਕਾਰ ਦੂਜਾ ਮਹੱਲਾ ਪੰਜਵਾ। ਹੁਣ ਅਕਾਲ ਪੁਰਖ ਜੀ ਅੱਗੇ ਬੇਨਤੀ ਕਰਕੇ ਸੰਗਤ ਨੂੰ ਸਮਝਾਉਂਦੇ, ਭਾਈ ਕਿਉਂ ਬੇਨਤੀ ਕਰਿਆ ਕਰੋ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਇਹ ਕਰਤਾਰ ਕਰ ਤਾਰ, ਜਿਹਦੇ ਘਰ ਹੱਥ ਵਿੱਚ ਰੋਜੀ ਰੂਪੀ ਤਾਰ ਪਕੜੀ ਹੋਈ ਹੈ, ਜਿਹਦੇ ਹੱਥ ਵਿੱਚ ਸੱਤਾ ਰੂਪੀ ਤਾਰ ਹੈ, ਜਿਹੜੀ ਜੋਤ ਆਪਣੇ ਅੰਦਰ ਆਉਂਦੀ ਹੈ, ਇਹ ਸਾਰੀ ਉਹਦੀ ਸੱਤਾ ਹੈ। ਜਦੋਂ ਮਰਜ਼ੀ ਤਾਰਾਂ ਕੱਟ ਦੇਵੇ ਕਰਤਾਰ, ਕਹਿੰਦੇ ਹੇ ਕਰਤਾਰ ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ, ਹੇ ਕਰਤਾਰ ਜੋ ਤੂੰ ਕਰਦਾ ਉਹੀ ਕੁਝ ਹੁੰਦਾ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤਨ ਵਿੱਚ ਆਪ ਜੀ ਦਾ ਜ਼ੋਰ ਦਿੱਤਾ ਹੋਇਆ, ਬਲ ਦਿੱਤਾ ਹੋਇਆ, ਅਤੇ ਮਨ ਵਿੱਚ ਵੀ ਤੇਰੀ ਟੇਕ ਹੈ, ਓਟ ਆਸਰਾ ਰੱਖਿਆ ਹੋਇਆ। ਮਹਾਰਾਜ ਜੀ ਕਥਨ ਕਰਦੇ ਨੇ, ਮੈਂ ਤਾਂ ਸਦਾ ਸਦਾ ਇੱਕ ਆਪ ਜੀ ਦੇ ਨਾਮ ਨੂੰ ਜਪਦਾ ਹਾਂ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਰਹਾਓ। ਇਹ ਪਾਰ ਬ੍ਰਹਮ, ਤੂੰ ਸਭ ਦੇ ਉੱਪਰ ਭਾਵ ਕਹਿਣ ਤੋਂ ਸਾਰਿਆਂ ਤੋਂ ਸ਼੍ਰੋਮਣੀ ਹੈ ਅਤੇ ਸਾਰਿਆਂ ਦਾ ਦਾਤਾ ਹੈ। ਮੈਨੂੰ ਇਸ ਲੋਕ ਵਿੱਚ ਤੇਰੀ ਓਟ ਹੈ ਅਤੇ ਪਰਲੋਕ ਵਿੱਚ ਵੀ ਆਪ ਦਾ ਆਸਰਾ। ਮਹਾਰਾਜ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ, ਰਹਾਓ 724 ਅੰਗ ਤੇ, ਹੈ ਤੂੰ ਹੈ ਤੂੰ ਹੋਵਨਹਾਰ। ਇਹ ਪਾਰ ਬ੍ਰਹਮ ਪਰਮੇਸ਼ਰ, ਤੂੰ ਹੁਣ ਵਰਤਮਾਨ ਸਮੇਂ ਵਿੱਚ ਹੈ, ਤੂੰ ਪਿੱਛੇ ਭੂਤਕਾਲ ਵਿੱਚ ਵੀ ਸੀਗਾ ਅਤੇ ਤੂੰ ਹੀ ਆਉਣ ਵਾਲੇ ਭਵਿੱਖ ਸਮੇਂ ਦੇ ਵਿੱਚ ਵੀ ਹੋਵੇਂਗਾ। ਅਤੇ ਅਗਮ ਹੁੰਦਾ ਮਨ ਬਾਣੀ ਦੀ ਗਮਤਾ ਤੋਂ ਰਹਿਤ ਹੈ, ਆਗਾਧ ਹੁੰਦਾ ਅਥਾਹ ਹੈ, ਸਾਰਿਆਂ ਤੋਂ ਉੱਚਾ ਹੈ, ਆਪਾਰ ਹੁੰਦਾ ਪਾਰਾਵਾਰ ਤੋਂ ਰਹਿਤ ਹੈ। ਜੋ ਤੁਧ ਸੇਵ ਹੈ ਤਿੰਨ ਭਉ ਦੁੱਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਆਪ ਜੀ ਨੂੰ ਸੇਵਦੇ ਆ ਮਹਾਰਾਜ, ਉਹਨਾਂ ਨੂੰ ਜਮਾਂ ਦਾ ਜਿਹੜਾ ਭਉ ਹੈ, ਡਰ ਹੈ ਅਤੇ ਜਨਮ ਮਰਨ ਦਾ ਦੁੱਖ ਨਹੀਂ ਹੁੰਦਾ। ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ, ਉਹਨਾਂ ਦੀ ਕਿਰਪਾ ਨਾਲ ਮੈਂ ਆਪ ਜੀ ਦੇ ਗੁਣ ਗਾਹੇ ਗਾਉਂਦਾ ਹਾਂ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਾਨੂੰ ਜੋ ਕੋਈ ਦਿਸ ਰਿਹਾ ਸਭ ਤੇਰਾ ਹੀ ਸਰੂਪ ਨਿਗਾ ਰਿਹਾ, ਤੂੰ ਹੀ ਹੈ, ਸੱਚਮੁੱਚ ਹੀ ਹੈ। ਇਹ ਅਵਸਥਾ ਹੈ, ਇਹ ਹੁਣ ਸਮਝਾਉਣੀ ਪੈਂਦੀ ਕਿਵੇਂ। ਮਹਾਰਾਜ ਜੀ ਨੂੰ ਸਾਰੀ ਦੁਨੀਆ ਨਜ਼ਰ ਨਹੀਂ ਆਉਂਦੀ, ਉਹਨਾਂ ਨੂੰ ਇੱਕ ਬ੍ਰਹਮੀ ਨਜ਼ਰ ਆਉਂਦਾ ਬਸ। ਇਸ ਕਰਕੇ ਇਹ ਬੜੀ ਉੱਚੀ ਅਵਸਥਾ ਹੈ ਕਿ ਸਭ ਗੋਬਿੰਦ ਹੈ, ਸਭ ਤੂੰ ਹੀ ਹੈ। ਇਹ ਗੋਬਿੰਦ, ਤੂੰ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਅਤੇ ਅਨੂਪ ਹੁੰਦਾ ਉਪਮਾ ਤੋਂ ਰਹਿਤ ਹੈ। ਸਿਮਰ 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 ਜਾਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਉਹ ਜਾਨ ਮਨ ਕਰਕੇ ਸਿਮਰਦੇ ਨੇ, ਬਾਣੀ ਕਰਕੇ ਸਿਮਰਦੇ ਨੇ, ਸਰੀਰ ਕਰਕੇ ਸਿਮਰਦੇ ਨੇ। ਇਹ ਸਿਮਰਨ ਯੋਗ ਵਾਹਿਗੁਰੂ, ਤੇਰੇ ਸਿਮਰਨ ਨੂੰ ਉਹ ਜਿਹੜੇ ਜੀਵ ਨੇ ਉਹ ਸਿਮਰਦੇ ਨੇ। ਮਹਾਰਾਜ ਕਥਨ ਕਰਦੇ ਨੇ, ਜਿਸ ਦੇ ਕਰਮਾਂ ਵਿੱਚ ਸਿਮਰਨ ਕਰਨਾ ਪ੍ਰਾਪਤ ਹੁੰਦਾ ਉਹੀ ਸਿਮਰਦੇ ਨੇ। ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਹੁਣ ਜਿਹਨੇ ਆਪ ਜੀ ਦੇ ਨਾਮ ਨੂੰ ਜਪਿਆ, ਮੈਂ ਉਸ ਤੋਂ ਕੁਰਬਾਨ ਬਲਿਹਾਰ ਜਾਵਾਂ, ਉਹਨਾਂ ਦੇ ਸਤਸੰਗ ਕਰਕੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਦਸ਼ਾਹ ਧੂਰ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਹੇ ਪ੍ਰਭੂ, ਹੇ ਰੱਖਿਅਕ, ਮੇਰੀ ਲੋਚਾ ਇੱਛਾ ਪੂਰੀ ਕਰੋ। ਮੈਂ ਤੇਰੇ ਪਾਸੋਂ ਸੰਤ ਜਨਾਂ ਦੀ ਚਰਨ ਧੂੜੀ ਬਾਦਸ਼ਾਹ ਭਾਵ ਚਾਹੁੰਦਾ ਹਾਂ ਜੀ।